ਔਰੰਗਜ਼ੇਬ ਨੌਵੇਂ ਸਤਿਗੁਰੂ ਜੀ ਨੂੰ ਸ਼ਹੀਦ ਕਰਦਾ ਹੈ। ਇਸ ਲਈ ਤਾਂ ਕਿ ਦੁਨੀਆ ਤੇ ਮੇਰਾ ਡਰ ਬੈਠੇ, ਲੋਕੀ ਮੇਰੇ ਕੋਲੋਂ ਡਰਨ ਤੇ ਮੈਂ ਜ਼ਬਰਦਸਤੀ ਸਾਰੇ ਦੇਸ਼ ਨੂੰ ਮੁਸਲਮਾਨ ਬਣਾ ਲਵਾਂ। ਜੇ ਮੈਂ ਗੁਰੂ ਤੇਗ ਬਹਾਦਰ ਨੂੰ ਮਾਰ ਲਿਆ ਤਾਂ ਫਿਰ ਮੇਰੇ ਸਾਹਮਣੇ ਕੌਣ ਕੁਸਕੇਗਾ। ਪਰ ਇੱਥੇ ਸਿੱਖਾਂ ਤੇ ਉਹ ਨਿਰਪੈਤਾ ਵਸ ਰਹੀ ਹੈ ਕਿ ਨੌਵੇਂ ਸਤਿਗੁਰੂ ਦੀ ਸ਼ਹਾਦਤ ਨਾਲ ਸਿੱਖ ਹੋਰ ਨਿਰਭੈ ਹੋ ਜਾਂਦੇ ਨੇ। ਆਪਣੇ ਸਤਿਗੁਰੂ ਦਾ ਗੁਰਤਾ ਗੱਦੀ ਬਿਰਾਜਣ ਦਾ ਪ੍ਰੋਗਰਾਮ ਰਾਜਸੀ ਤਖਤ ਨਿਸ਼ਾਨੀ ਦੇ ਠਾਠ ਬਾਠ ਕਰਦੇ ਨੇ। ਇੱਥੋਂ ਤੱਕ ਕਿ ਜਿਗਾ ਕਲਗੀ ਵੀ ਗੱਦੀ ਤੇ ਬਿਠਾ ਕੇ ਲਾਉਂਦੇ ਨੇ, ਸ਼ਸਤਰ ਘੋੜੇ ਤੇ ਬਾਜ ਅਰਪਣ ਕਰਦੇ ਨੇ। ਸਿੱਖ ਡਰਾਉਂਦੇ ਤੇ ਨਹੀਂ ਪਰ ਡਰਦੇ ਵੀ ਨਹੀਂ। ਤਿੰਨ ਚਾਰ ਮਹੀਨੇ ਹੋਏ ਨੌਵੇਂ ਸਤਿਗੁਰੂ ਨੂੰ ਸ਼ਹੀਦ ਹੋਇਆ, ਅੱਜ ਉਸੇ ਨੌਵੇਂ ਗੁਰੂ ਦੇ ਸਿੱਖ ਉਹਨਾਂ ਦੇ ਸਿਖਾਏ ਹੋਏ ਉੱਜਲ ਮਤ ਆਨ ਸ਼ਾਨ ਗੈਰਤ ਤੇ ਅਣਖ ਵਾਲੇ ਬੰਦੇ ਉਹਨਾਂ ਦੇ ਥਾਪੇ ਅਸੂਲ ਭੈ ਕਾਹੂ ਕਉ ਦੇਤ ਨੈ ਨੈ ਭੈ ਮਾਨਤ ਆਨ, ਇਸ ਦੇ ਮੁਤਾਬਕ ਨਿਰਭੈ ਅਤੇ ਜਿਉਂਦੀ ਜਾਗਦੀ ਸੂਰਤ ਵਾਲੇ ਸਤਿਗੁਰੂ ਗੁਰਤਾ ਗੱਦੀ ਦੀ ਮਰਿਆਦਾ ਕਰਦੇ ਨੇ। ਬਾਬੇ ਬੁੱਢੇ ਦੇ ਘਰ ਦੀ ਰਸਮ ਹੋਣ ਮਗਰੋਂ ਤੇਹਣ ਪੱਲੇ ਬੇਦੀ ਗੁਰੂ ਵੰਸ਼ ਦੇ ਵਡਕਿਆਂ ਦੀਆਂ ਭੇਟਾਵਾਂ ਪੇਸ਼ ਕੀਤੀਆਂ ਗਈਆਂ। ਮਾਮਾ ਕਿਰਪਾਲ ਜੀ ਤੇ ਹੋਰ ਸੰਬੰਧੀ ਮਸੰਦਾਂ ਸੰਗਤਾਂ ਤੇ ਸਿੱਖਾਂ ਵੱਲੋਂ ਭੇਟਾਵਾਂ ਅਰਪਣ ਹੋਈਆਂ। ਮੇਵੜਾ ਸਾਰਿਆਂ ਦੀ ਅਰਦਾਸ ਕਰਦਾ, ਮੁਨਸ਼ੀ ਲਿਖਦੇ ਨੇ ਤੇ ਮਾਮਾ ਜੀ ਤੇ ਦੀਵਾਨ ਜੀ ਭੇਟਾਵਾਂ ਸੰਭਾਲਦੇ ਨੇ। ਸੁਗਾਤਾਂ ਤੇ ਭੇਟਾਵਾਂ ਦੇ ਅੰਬਾਰ ਲੱਗ ਗਏ। ਇਸ ਤੋਂ ਮਗਰੋਂ ਫਿਰ ਰਾਗੀਆਂ ਨੇ ਸ਼ਬਦ ਪੜਿਆ, ਅਰਦਾਸਾ ਕੀਤਾ ਗਿਆ ਤੇ ਕੜਾ ਪ੍ਰਸ਼ਾਦ ਵਰਤਿਆ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 1000 ਰੁਪਏ ਦਾ ਕੜਾ ਪ੍ਰਸ਼ਾਦ ਅੱਜ ਸੰਗਤ ਵਿੱਚ ਵਰਤਿਆ। ਤਾਰੀਖ ਖਾਲਸਾ ਵਾਲੇ ਲਿਖਦੇ ਨੇ ਕਿ 5000 ਦਾ ਕੜਾ ਪ੍ਰਸ਼ਾਦ ਵਰਤਿਆ। ਇਸ ਤੋਂ ਅੰਦਾਜ਼ਾ ਹੋ ਸਕਦਾ ਕਿ ਕਿੰਨੀ ਕੁ ਸੰਗਤ ਆਈ ਹੋਵੇਗੀ। ਇਸ ਤਰ੍ਹਾਂ ਇਸ ਛੋਟੀ ਜਿਹੀ ਉਮਰ ਵਿੱਚ ਹੀ ਗੁਰਤਾ ਗੱਦੀ ਦੀ ਵਾਗਡੋਰ ਸੰਭਾਲ ਕੇ ਆਪ ਜੀ ਨੇ ਕਾਰਜ ਆਰੰਭ ਦਿੱਤਾ। ਆਪ ਨੂੰ ਇਸ ਅਵਸਥਾ ਵਿੱਚ ਘੋੜੇ ਦੀ ਸਵਾਰੀ ਤੇ ਧਨੁਸ਼ ਬਾਣ ਦਾ ਬਹੁਤ ਸ਼ੌਕ ਸੀ। ਨਿੱਕੇ ਤੀਰ, ਨਿੱਕੇ ਕਮਾਨ ਤੇ ਗੁਲੇਲਾਂ ਦੀਆਂ ਖੇਡਾਂ ਪਟਨੇ ਤੋਂ ਹੀ ਅਭਿਆਸ ਕਰਦੇ ਆਏ ਸਨ। ਘੋੜੇ ਤੇ ਚੜ੍ਹਨਾ ਵੀ ਸਿੱਖ ਚੁੱਕੇ ਸਨ। ਹੁਣ ਕੁਦਰਤ ਦਾ ਰੰਗ ਵੇਖੋ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਅਡੋਲ ਅਤੇ ਅਟਲ ਬੈਠ ਕੇ ਕਈ ਵਾਰ ਕੀਰਤਨ ਦੇ ਪ੍ਰਭਾਵ ਵਿੱਚ ਨੈਣ ਭਰ ਆਉਂਦੇ ਨੇ। ਭੋਗ ਪੈਣ ਤੇ ਸੰਗਤਾਂ ਨਾਲ ਸੋਹਣੀ ਗੱਲਬਾਤ ਕਰਦੇ ਨੇ, ਅਰਦਾਸਾਂ ਸੁਣ ਕੇ ਮਿਹਰਾਂ ਵੀ ਕਰਦੇ ਨੇ। ਉੱਠ ਕੇ ਘਰ ਜਾ ਕੇ ਪ੍ਰਸ਼ਾਦਾ ਛਕ ਕੇ ਦੁਪਹਿਰੇ ਧਨੁਸ਼ ਬਾਣ ਦੇ ਰੰਗ ਵੇਖਦੇ, ਲਾਹੌਰ ਤੋਂ ਆਪਣੇ ਲਈ ਖਾਸ ਤੀਰ ਕਮਾਨ ਮੰਗਵਾਏ ਨੇ। ਬੀਬੀ ਵੀਰੋ ਦੇ ਬੇਟੇ, ਸੂਰਜਮੱਲ ਦੇ ਪੋਤਰੇ ਤੇ ਹੋਰ ਹਮਜੋਲੀ ਤੇ ਵੱਡੇ ਸਾਕ ਸੰਬੰਧੀ ਜੋ ਜੋ ਤੀਰ ਅੰਦਾਜ਼ੀ, ਘੋੜ ਸਵਾਰੀ ਤੇ ਬੰਦੂਕ ਦਾ ਨਿਸ਼ਾਨਾ ਲਾਉਣ ਵਿੱਚ ਸਿਆਣੇ ਸਨ, ਉਹ ਸਾਰੇ ਆਪਣੇ ਕੋਲ ਰੱਖ ਲਏ। ਦੁਪਹਿਰੇ ਉਹਨਾਂ ਦਾ ਅਭਿਆਸ ਵੇਖਦੇ, ਆਪ ਤੀਰ ਚਲਾਉਂਦੇ, ਦੂਰ ਦੂਰ ਨਿਸ਼ਾਨੇ ਫੁੰਡਦੇ, ਉਹਨਾਂ ਤੋਂ ਬੰਦੂਕਾਂ ਚਲਵਾ ਕੇ ਨਿਸ਼ਾਨੇ ਤੇ ਗੋਲੀ ਵੱਜਦੀ ਵੇਖ ਕੇ ਖੁਸ਼ ਹੁੰਦੇ। ਲੋਡੇ ਪੈਰ ਸ਼ਿਕਾਰ ਨੂੰ ਜਾਂਦੇ, ਸ਼ਿਕਾਰ ਵੇਖਦੇ, ਘੋੜ ਦੌੜਾਂ ਕਰਵਾਉਂਦੇ, ਗੱਤਕੇ ਦੀਆਂ ਖੇਡਾਂ ਕਰਵਾਉਂਦੇ ਤੇ ਸਭ ਤਰ੍ਹਾਂ ਦੇ ਹਥਿਆਰ ਤੱਕ ਕੇ ਖੁਸ਼ ਹੁੰਦੇ। ਸਿੱਖ ਵੀ ਸੋਹਣੇ ਹਥਿਆਰ ਤੇ ਭੇਟਾਵਾਂ ਲਿਆਉਂਦੇ। ਆਪ ਸੰਧਿਆ ਹੋਣ ਤੇ ਸੋਦਰ ਰਹਿਰਾਸ ਦੇ ਦੀਵਾਨ ਵਿੱਚ ਜ਼ਰੂਰ ਪਹੁੰਚਦੇ ਤੇ ਪਾਠ ਬੜੇ ਅਡੋਲ ਹੋ ਕੇ ਸੁਣਦੇ। ਕਦੇ ਕਦੇ ਅਸਚਰਜ ਗੱਲਾਂ ਕਰਦੇ। ਕਦੇ ਹੱਸਦੇ, ਖੇਡਦੇ, ਖਿੜਦੇ, ਪ੍ਰਸੰਨ ਹੁੰਦੇ, ਕਦੇ ਪ੍ਰੇਮ ਅਤੇ ਵੈਰਾਗ ਵਿੱਚ ਸ਼ਬਦ ਗਾਉਂਦੇ ਕਿ ਸਾਰੇ ਜਗਤ ਤੇ ਉਪਰਾਮਤਾ ਦਾ ਪ੍ਰਭਾਵ ਛਾ ਜਾਂਦਾ। ਸੰਮਤ 1738 ਦੇ 23 ਹਾੜ ਨੂੰ ਸਤਿਗੁਰੂ ਦਾ ਲਾਹੌਰ ਦੇ ਪ੍ਰੇਮੀ ਖੱਤਰੀ ਸੁਪਿਖੀਏ ਦੀ ਕਾਕੀ ਜੀਤੋ ਨਾਲ ਵਿਵਾਹ ਹੋਇਆ। ਆਨੰਦਪੁਰ ਤੋਂ ਕੁਝ ਮੀਲਾਂ ਤੇ ਨਵਾਂ ਨਗਰ ਲਾਹੌਰ ਰਚਿਆ ਗਿਆ। ਭਿਖੀਆ ਪਰਿਵਾਰ ਉੱਥੇ ਆ ਗਿਆ ਅਤੇ ਵਿਆਹ ਦੀ ਮਰਿਆਦਾ ਉੱਥੇ ਹੋਈ। ਭਾਵੇਂ ਕਿ ਤਵਾਰੀ ਖਾਲਸਾ ਵਿੱਚ ਲਿਖਿਆ ਕਿ ਲਾਹੌਰ ਦੇ ਭਾਈ ਭਿਖੀਏ ਜਾਤ ਦੇ ਖੱਤਰੀ ਹਰਜਸ ਰਾਏ ਦੀ ਸਪੁੱਤਰੀ ਨਾਲ ਸੰਮਤ 1730 ਨੂੰ ਗੁਰੂ ਜੀ ਦਾ ਵਿਵਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਰਚਿਆ ਸੀ ਤੇ ਆਨੰਦਪੁਰ ਦੇ ਕੋਲ ਲਾਹੌਰ ਰਚ ਕੇ ਉੱਥੇ ਮਰਿਆਦਾ ਕੀਤੀ। ਮੁਲਤਾਨ ਵਾਲੇ ਪਾਸੇ ਇੱਕ ਰੂਪਾ ਨਾਮ ਦਾ ਧਾੜਵੀ ਸੀ ਤੇ ਇੱਕ ਰੂਪਾ ਗੁਰੂ ਦਾ ਸਿੱਖ ਸੀ। ਜਾਪਦਾ ਕਿ ਉਸ ਧਾੜਵੀ ਦੇ ਭੁਲੇਖੇ ਇੱਕੋ ਨਾਮ ਹੋਣ ਕਰਕੇ ਧਾੜਵੀ ਦੇ ਕਿਸੇ ਅਪਰਾਧ ਵਿੱਚ ਸਿੱਖ ਭਾਈ ਰੂਪਾ ਫੜਿਆ ਗਿਆ ਤੇ ਗੁਰੂ ਦੀ ਮਿਹਰ ਨਾਲ ਇਹ ਭਾਈ ਰੂਪਾ ਅਖੀਰ ਨਿਰ ਅਪਰਾਧ ਤੇ ਸੱਚਾ ਸਾਬਤ ਹੋ ਗਿਆ। ਭਾਈ ਰੂਪਾ ਖੁਸ਼ੀ ਖੁਸ਼ੀ ਘਰ ਆਇਆ, ਸ਼ੁਕਰ ਕਰਦਾ, ਖੁਸ਼ੀ ਹੈ ਕਿ ਹੁਣ ਆਨੰਦਪੁਰ ਜਾਏਗਾ। ਪਰ ਅੱਗੇ ਇਸਤਰੀ ਬਿਮਾਰ ਸੀ, ਦਸਤਾਰਬੰਦੀ ਵੇਲੇ, ਗੁਰਤਾ ਗੱਦੀ ਵੇਲੇ, ਤਖਤਨਸ਼ੀਨੀ ਵੇਲੇ ਆਨੰਦਪੁਰ ਨਹੀਂ ਪਹੁੰਚ ਸਕਿਆ। ਹੁਣ ਦੀਪਮਾਲਾ ਦੇ ਸਮਾਗਮ ਤੇ ਪਹੁੰਚਣ ਦਾ ਸੰਕਲਪ ਹੈ ਤਾਂ ਕਿ ਸਤਿਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋਵੇ, ਪਰ ਕੁਦਰਤ ਨੇ ਜਾਣੋ ਰੋਕ ਲਿਆ। ਮੁਲਤਾਨ ਦਾ ਮਸੰਦ ਦੁਲਚਾ ਆਨੰਦਪੁਰ ਜਾਣ ਨੂੰ ਤਿਆਰ ਸੀ, ਸੋ ਰੂਪਾ ਉਸ ਦੇ ਘਰ ਪਹੁੰਚਿਆ ਤੇ ਜਾ ਕੇ ਉਸ ਦੇ ਅੱਗੇ 100 ਮੋਤੀ ਸੁੱਚੇ ਦਸਤਾਰ ਲਈ, 50 ਮੋਹਰਾਂ, ਇੱਕ ਜੋੜੀ ਜੜਾਊ ਕੜੇ, ਇੱਕ ਜੜਾਊ ਖੰਜਰ, ਇੱਕ ਪੁਸ਼ਾਕ ਰੇਸ਼ਮੀ ਦਰਿਆਈ ਦੀ ਤੇ 2 ਪੁਸ਼ਾਕੇ ਮਾਤਾ ਜੀਆਂ ਵਾਸਤੇ ਰੇਸ਼ਮ ਦੇ ਤੇ ਹੋਰ ਪਦਾਰਥ ਧਰ ਕੇ ਆਖਿਆ, ਇਹ ਸਾਰੀਆਂ ਭੇਟਾਵਾਂ ਸਤਿਗੁਰੂ ਦੇ ਅੱਗੇ ਧਰ ਕੇ ਰੋ ਕੇ ਆਖੀ, ਹੇ ਮੇਰੇ ਸਤਿਗੁਰੂ, ਤੂੰ ਦਾਤਾ ਹੈ, ਤੂੰ ਧਨ ਹੈ, ਜਿਸ ਨੇ ਕਿਰਪਾ ਕੀਤੀ ਤੇ ਮੇਰੀ ਇੱਜ਼ਤ ਰੱਖੀ। ਤੂੰ ਧਨ ਹੈ, ਕਿਰਪਾਲ ਹੋ ਮੇਰੇ ਸਤਿਗੁਰੂ, ਹੁਣ ਇਹਨਾਂ ਸਧਰਾਂ ਵਾਲੇ ਨੈਣਾਂ ਨੂੰ ਦਰਸ਼ਨ ਦੇ। ਮੈਂ ਸ਼ਰਮਿੰਦਾ ਬੇਮੁਖ ਹਾਂ ਕਿ 9ਵੇਂ ਸਤਿਗੁਰੂ ਦੇ ਸਾਕੇ ਵੇਲੇ ਮੈਂ ਨਾ ਪੁੱਜ ਸਕਿਆ। ਹੁਣ ਮੌਤ ਅਤੇ ਬੇਇੱਜ਼ਤੀ ਵੱਲੋਂ ਛੁੱਟ ਕੇ ਤਿਆਰ ਹੋਇਆ ਮੈਂ ਫਿਰ ਤੁਹਾਡੇ ਦਰਸ਼ਨ ਕਰਨ ਨਹੀਂ ਆ ਸਕਿਆ। ਸਤਿਗੁਰੂ ਦਾਤਾ ਜੀ, ਮਿਹਰ ਕਰੋ ਤੇ ਦਰਸ਼ਨ ਬਖਸ਼ੋ। ਦੁਲਚਾ ਆਨੰਦਪੁਰ ਪਹੁੰਚ ਗਿਆ, ਨਾਲ ਸੰਗਤ ਵੀ ਆਈ ਸੀ, ਸਾਰੇ ਪੇਸ਼ ਹੋ ਚੁੱਕੇ ਸਨ ਸਤਿਗੁਰੂ ਦੇ ਅੱਗੇ। ਨਾ ਆ ਸਕੇ ਸਿੱਖਾਂ ਦੀਆਂ ਭੇਟਾਵਾਂ ਵੀ ਪੇਸ਼ ਕੀਤੀਆਂ ਗਈਆਂ। ਮੇਵੜੇ ਨੇ ਅਰਦਾਸ ਕੀਤੀ, ਸਭ ਵਸਤੂਆਂ ਖਜ਼ਾਨੇ ਵਿੱਚ ਪਹੁੰਚ ਗਈਆਂ, ਗੱਲ ਮੁੱਕ ਗਈ, ਦੀਪਮਾਲਾ ਦਾ ਦਰਸ਼ਨ ਵੇਲਾ ਹੋ ਚੁੱਕਾ ਸੀ। ਦੁਲਚੇ ਤੇ ਭਾਈ ਹਰਦਿੱਤੇ ਦੇ ਕਈ ਵਾਰ ਬਚਨ ਬਿਲਾਸ ਗੁਰੂ ਦੇ ਬਾਰੇ ਵਿੱਚ ਹੋਏ। ਇੱਕ ਦਿਨ ਭਾਈ ਹਰਦਿੱਤਾ ਤੇ ਦੁਲਚਾ ਫਿਰ ਬਚਨ ਕਰਨ ਲੱਗੇ। ਹਰਦਿੱਤਾ ਕਹਿ ਰਿਹਾ ਸੀ ਕਿ 10ਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਰੀਕੇ ਤੇ ਚੱਲ ਰਹੇ ਨੇ। ਕਿੰਨੀ ਨਿੱਕੀ ਉਮਰ ਹੈ, ਪਰ ਸ਼ਸਤਰਾਂ ਨਾਲ ਤੇ ਜੰਗੀ ਸਾਮਾਨ ਨਾਲ ਕਿੰਨਾ ਪਿਆਰ ਹੈ। ਦੁਲਚਾ ਕਹਿੰਦਾ ਸੀ, ਔਰੰਗਜ਼ੇਬ ਦੇ ਨਾਲ ਵੈਰ ਮੁੱਲ ਨਹੀਂ ਲੈਣਾ ਚਾਹੀਦਾ। ਤੇ ਹਰਦਿੱਤਾ ਕਹਿ ਰਿਹਾ ਸੀ, ਤੂੰ ਗੁਰੂ ਨੂੰ ਮਾਮੂਲੀ ਬੱਚਾ ਸਮਝਣਾ। ਭਾਈ ਹਰਦਿੱਤਾ ਕਹਿਣ ਲੱਗਾ, ਦੁਲਚਿਆ, ਤੂੰ ਗਲਤੀ ਕਰਦਾ। ਸਾਰੇ ਮਨੁੱਖ ਨੇ ਤੇ ਇੱਕੋ ਜਾਤੀ, ਇੱਕੋ ਸ਼੍ਰੇਣੀ ਜਾਂ ਇੱਕੋ ਕਿਸਮ ਦੇ ਜੀਵ ਨੇ। ਪਰ ਸਭ ਜਾਨਦਾਰਾਂ ਤੋਂ ਉੱਪਰਲੀ ਸ਼੍ਰੇਣੀ ਮਨੁੱਖਾਂ ਦੀ ਹੈ, ਪਰ ਸਾਰੇ ਇੱਕੋ ਜਿਹੇ ਨੇ, ਇਹ ਭੁੱਲ ਹੈ। ਹਰੇਕ ਦੇ ਅੰਦਰਲੇ ਦੀ ਤਾਕਤ, ਲਿਆਕਤ, ਪ੍ਰਵੀਨਤਾ, ਦਿਲ ਤੇ ਦਿਮਾਗ ਵੱਖੋ ਵੱਖ ਤਾਕਤਾਂ ਰੱਖਦੇ ਨੇ। ਸੋ ਵਡੱਪਣ ਜਾਂ ਛੁਟਿਆਈ ਹਰੇਕ ਇਨਸਾਨ ਦੇ ਅੰਦਰ ਹੈ। ਫਿਰ ਕੋਈ ਇਨਸਾਨ ਕਲਾਧਾਰੀ ਹੁੰਦਾ ਹੈ ਤੇ ਉਹ ਵਾਲਾ ਪੁਰਸ਼ ਦੂਜੇ ਸਿਆਣਿਆਂ ਨਾਲੋਂ ਸੁਭਾਵਕ ਹੀ ਬਹੁਤ ਪ੍ਰਵੀਨ ਹੁੰਦਾ ਹੈ। ਕਲਾਧਾਰੀ ਇੱਕ ਜਿਉਂਦੀ ਤਾਕਤ ਹੈ, ਮਨੁੱਖਾਂ ਵਿੱਚ ਤੇ ਮਨੁੱਖਾਂ ਤੋਂ ਉਚੇਰੀ ਸ਼੍ਰੇਣੀ ਦਾ ਮਣਕਾ ਹੈ। ਉਹ ਬਣਦਾ ਹੋਇਆ ਭਬੂਕਾ ਹੈ। ਦੁਲਚਾ ਕਹਿਣ ਲੱਗਾ, ਕੀ ਸਤਿਗੁਰੂ ਕਲਾਧਾਰੀ ਨੇ? ਭਾਈ ਹਰਦਿੱਤੇ ਨੇ ਜਵਾਬ ਦਿੱਤਾ, ਮੈਂ ਗੁਰੂ ਨੂੰ ਕਲਾਧਾਰੀ ਕਹਿਣਾ ਬੇਅਦਬੀ ਸਮਝਣਾ, ਕਿਉਂਕਿ ਕਲਾਧਾਰੀ ਉਹਨਾਂ ਦੇ ਅੱਗੇ ਨੀਵੀਂ ਸ਼੍ਰੇਣੀ ਹੈ, ਉਹ ਤੇ ਉਹਨਾਂ ਤੋਂ ਵੀ ਉੱਚੇ ਨੇ। ਦੁਲਚਾ ਕਹਿਣ ਲੱਗਾ, ਫਿਰ ਕਰਾਮਾਤੀ ਨੇ? ਜਵਾਬ ਮਿਲਿਆ, ਕਰਾਮਾਤ ਕੋਈ ਵੱਡੀ ਗੱਲ ਨਹੀਂ, ਪਰ ਨਿੱਕੇ ਮਨਾਂ ਨੂੰ ਨਾ ਭਰੋਸਾ ਹੀ ਕਰਾਮਾਤ ਤੋਂ ਆਉਂਦਾ ਹੈ। ਦੇਖੋ, ਹਾਲਾਂ ਕੁਝ ਦਿਨ ਪਹਿਲਾਂ ਗੁਰੂ ਨੇ ਪੱਥਰ ਵਿੱਚ ਬਰਛਾ ਮਾਰ ਕੇ ਤਿੰਨ ਪਾਣੀ ਦੇ ਚਸ਼ਮੇ ਵਗਾ ਦਿੱਤੇ। ਇਹ ਹੈ ਤੇ ਅਸਚਰਜ ਕਾਰਜ, ਪਰ ਹਜ਼ਾਰਾਂ ਜੀਵਾਂ ਦਾ ਸੰਸਾਰ ਨਿਵਿਰਤ ਹੋ ਗਿਆ। ਸਾਰਿਆਂ ਨੇ ਮੰਨ ਲਿਆ ਕਿ ਇਹ ਅਚੰਭਾ ਕੀਤਾ ਨੇ, ਇਹ ਗੁਰੂ ਨਾਨਕ ਦੀ ਜੋਤ ਹੈ, ਅਜ਼ਮਤ ਵਾਲਾ ਘਰ ਹੈ। ਫਿਰ ਇੱਕ ਦਿਨ ਇੱਕ ਆਦਮੀ ਬਾਜ਼ਾਰ ਵਿੱਚ ਰੋਂਦਾ ਪਿਆ ਸੀ ਵੀ ਮੇਰੀ ਥੈਲੀ ਕੋਈ ਚੋਰ ਚੁਰਾ ਕੇ ਲੈ ਗਿਆ। ਗੁਰੂ ਜੀ ਦੇ ਕੋਲ ਪੁੱਜਾ ਤੇ ਆਖਣ ਲੱਗਾ, ਸਤਿਗੁਰੂ ਤੁਹਾਡੇ ਕੋਲ ਆਇਆ ਵੀ ਚੋਰ ਪੈਂਦੇ ਨੇ? ਤਾਂ ਸਤਿਗੁਰੂ ਜੀ ਨੇ ਉਸ ਚੋਰ ਦਾ ਘਰ ਤੇ ਉਸ ਦੀ ਬਾਰੀ ਵਿੱਚ ਪਈ ਥੈਲੀ ਦਾ ਪਤਾ ਦੇ ਕੇ ਆਪਣੇ ਸਿੱਖਾਂ ਨੂੰ ਭੇਜਿਆ। ਠੀਕ ਉਥੋਂ ਹੀ ਸਾਰਾ ਕੁਝ ਨਿਕਲਿਆ। ਇਹ ਨਿਸ਼ਾਨਾ, ਇਹ ਨਿਸ਼ਾਨੀਆਂ ਦਿਲ ਨੂੰ ਵਿਸ਼ਵਾਸ ਦਿੰਦੀਆਂ ਨੇ ਕਿ ਗੁਰੂ ਕੋਈ ਆਮ ਮਨੁੱਖ ਨਹੀਂ। ਇਹ ਸੁਣ ਕੇ ਦੁਲਚੇ ਦਾ ਰੰਗ ਕੁਝ ਬਦਲਿਆ, ਕੁਝ ਘਬਰਾਹਟ ਜਿਹੀ ਆਈ, ਪਰ ਫਿਰ ਸੰਭਲ ਕੇ ਕਹਿਣ ਲੱਗਾ, ਉਮਰ ਬੜੀ ਛੋਟੀ ਹੈ, ਸਮਾਧੀ ਤੇ ਧਿਆਨ ਯੋਗ ਵਿੱਚ ਜੁੜਨਾ ਤੇ ਪਾਰਦਰਸ਼ਕ ਹੋਣਾ ਇਸ ਉਮਰੇ ਕਿਵੇਂ ਹੋ ਸਕਦਾ ਹੈ? ਹਰਦਿੱਤਾ ਜਵਾਬ ਦੇਣ ਲੱਗਾ, ਦੁਲਚਿਆ ਤੂੰ ਕਿੱਥੇ ਚਲਾ ਗਿਆ ਹੈ? ਤੂੰ ਗੁਰੂ ਨੂੰ ਹੱਠ ਯੋਗੀ ਕਿ ਰਾਜ ਯੋਗੀ ਸਮਝਣਾ? ਗੁਰੂ ਨਾਨਕ ਦਾ ਘਰ ਤੂੰ ਕਰਾਮਾਤ ਜਾਂ ਹੱਠਾਂ ਨਾਲ ਕਰਾਮਾਤ ਕਰਦਾ ਸਮਝਿਆ? ਇਹ ਤਾਂ ਕੋਈ ਅਗੰਮੀ ਖੇਡ ਹੈ, ਰੂਹਾਨੀ ਅਗੰਮੀ ਤਾਕਤ ਹੈ। ਦੇਖ, ਕਰਾਮਾਤ ਤੇ ਸਭ ਤੋਂ ਵੱਡੀ ਕਰਾਮਾਤ ਇਹ ਹੈ, ਕਦੇ ਕਿਤੇ ਕਲਾਧਾਰੀ ਦੇ ਬਾਅਦ ਕਲਾਧਾਰੀ ਨਹੀਂ ਆਉਂਦਾ, ਕਿਤੇ ਹੋਵੇਗਾ ਤਾਂ ਵੱਧ ਤੋਂ ਵੱਧ ਇੱਕ ਜਾਂ ਦੋ। ਪਰ ਇੱਥੇ ਵੇਖ, ਗੁਰੂ ਨਾਨਕ ਤੋਂ ਲੈ ਕੇ ਦਸਵੇਂ ਜਾਮੇ ਤੱਕ ਇੱਕ ਤੋਂ ਬਾਅਦ ਦੂਜਾ ਰੂਹਾਨੀ ਕਲਾ ਦਾ ਕਲਾਵਾਨ ਤੇ ਕਲਾ ਦਾ ਸਰਦਾਰ ਆਇਆ, ਦੱਸ ਕਿਹੜਾ ਕਿਸ ਤੋਂ ਘੱਟ ਸੀ? ਇਹ ਰੱਬੀ ਕਰਾਮਾਤ ਹੈ। ਨਵਾਂ ਰਾਹ, ਨਵਾਂ ਮਾਰਗ ਮੋਏ ਜੀਵਾ ਦਿੱਤੇ, ਰੂਹਾਂ ਭਰ ਦਿੱਤੀਆਂ, ਨਾਮ ਮਨ ਵਿੱਚ ਪਰੋ ਦਿੱਤਾ, ਵਾਹਿਗੁਰੂ ਦੀ ਮੂਰਤ ਦਿਲਾਂ ਉੱਤੇ ਖਿੱਚ ਦਿੱਤੀ। ਇਹ ਹੈ ਕਰਾਮਾਤ। ਵੇਖ ਉਮਰ ਕੀ ਹੈ ਤੇ ਕਿਵੇਂ ਭਜਨ ਬੰਦਗੀ ਦਿੰਦੇ ਨੇ, ਨਾਮ ਬਖਸ਼ਦੇ ਨੇ। ਜਦੋਂ ਨਾਮ ਦਿੰਦੇ ਨੇ ਤਾਂ ਅੰਦਰ ਵੜ ਜਾਂਦਾ ਹੈ। ਅਜੇ ਇਸੇ ਦੀਪਮਾਲਾ ਦੀ ਗੱਲ ਹੈ, एक बैरागी साधु ने कहा, सतगुरु मैं दूरों आस करके आया, मैं साध होया, मैनू साई नहीं मिलिया, मैं सुनिया गुरु नानक दे दर लभदा है, ते उस गद्दी दे मालक सतगुरु मेरे उत्ते भी रहम कर, मैनू कोई नाम दी कणी दान कर। वेख भाई दुलचिया मैं कोल खड़ा सा, सतगुरु उन्हूं कहन लगे, साधरामा मेरे वाल वेख, चंगी तरह वेख, वेख ध्यान नाल ते कहो वाहिगुरु। उसने क्या वाहिगुरु, बस वाहिगुरु कहिंदिया ही मेरे वेखदिया सार ही अखां बंद करके खड़ा रहा, ते फिर चरणा ते टह पिया ते शुक्र विच आखन लगा, कदे नहीं सी वेख्या ए रस ए स्वाद, नाम मैं जपया पर गल्लां ते मूह सिर थक जांदा है, ए नाम ते रस वाला है स्वाद वाला है कि नाम वाला आप है। दुलचिया वेख ए है करामात, जिवें गुरु ने बाणी विच आख्या ना, सा सिद्ध सा करमात है अचिंत करे जिस दात। भाई हरदिता कहन लगा, दसां जामिया विच गुरु दी जोत ने इको जोत ने कम कीता सी, उस जोत नूं शरीर दे वड्डे जां छोटे होण नाल कोई फर्क नहीं सी पैंदा, ओ अगमी जोत अगमी चीज है, वाहिगुरु गुरु है ते उस दी गुरु जोत मेरी जाते ओ जोत है। पर दुलचिया मैनू डर है भई तेरे अंदर ना कोई होर मोह वड़िया होया। पर भाई दुलचिया मेरे मित्रा मैनू डर है भई तेरे अंदर ना कोई होर मोह है, गुरु दे प्रेम तो नीवा कोई होर मोह जड़ा तेनू ठोकर ला रहा है ते किसे वेले सट मारेगा। वेख गुस्से ना हो, मैं तेनू प्यार नाल कह रहा। दुलचा कहन लगा, एडी दूरों आने आ, जो लियाने आ गुरु दे अगे धर देने आ, हाकमां दा डर असी मनदे नहीं, असी उमर वाल नहीं तकदे, उस तरह गुरु दे चाकर आ जिवें पहले आंदे सा। ते सुनिया हरदित्या तू हालां भी सानू डराउणा, चंगी गल है। भाई हरदित्ता आखन लगा, वीर बई मैं कोई ईरखा नाल ते नहीं आख्या, प्यार नाल क्या, तुहानू क्यों इस गल दा किंतु आउंदा। सिखी तां प्यार दा नां है, सिखी ते सिदक नूं आखदे ने। फिर साडा सतगुरु जहरा जहूर है, हाजरा हजूर है, नौ जामे असी ते साडे वड्डिया ने तके ने, मेरे अपने वड्डे बड़ी अजमत वाले सन, पर सारे इस दर दे दास ते इस दर दे प्यार वाले रहे ने। मेरे वड्डे भरा ने नौवें गुरु तो विछड़ के जीना पसंद नहीं किया, मेरिया आशावां तां ए ने कि रस मूर्ति सतगुरु जिसनु मैं सदा एक रस जागदी जोत समझना, इन्हां ने देश दा भार दूर करना है। स्पष्ट लखन ने कि इस देश दा राज दुख भी दूर करनगे, मुगलां दा तेज बड़ा है पर ए तेज टल चलिया है, समझो दोपहर लंघ गई है, भावें दोपहर मगरों उस वेले टलिया प्रतीत नहीं हुंदा, अत दा जुल्म कर रहे ने जेड़ा अपने पैरी आप कुहाड़ा मार रहे ने, ते गुरु दा साका गुरु तेग बहादुर दी शहादत उन्हां दी ਇਸ ਅਤ ਨੂੰ ਮੁਕਾ ਦੇਵੇਗਾ। ਹੁਣ ਵੱਡਾ ਵਿੱਚ ਡਿੱਗਦਿਆਂ ਕੁਝ ਸਮਾਂ ਤੇ ਲੱਗਦਾ ਪਰ ਮਿੱਤਰਾ ਵੇਖੀ ਬੜੀ ਜਲਦੀ ਇਹ ਜ਼ੁਲਮੀ ਰਾਜ ਵੀ ਖਤਮ ਹੋ ਜਾਏਗਾ ਤੇ ਮੇਰੀ ਆਸ ਹੈ ਕਿ ਇਹ ਬਾਲ ਸਤਿਗੁਰੂ ਇਹ ਜ਼ੁਲਮ ਭਰੇ ਰਾਜ ਦੀ ਨੀਂਹ ਪੱਟ ਦੇਣਗੇ। ਅੱਗੇ ਭਾਈ ਗੱਲ ਇਹ ਆ ਅੰਤਰਯਾਮੀ ਤੇ ਕੇਵਲ ਗੁਰੂ ਹੀ ਹੈ। ਦੁਲਚਾ ਕਹਿਣ ਲੱਗਾ ਤੁਸੀਂ ਕਹਿੰਦੇ ਹੋ ਬਈ ਸਤਿਗੁਰੂ ਅੰਤਰਯਾਮੀ ਨੇ। ਹਰਦਿੱਤਾ ਕਹਿਣ ਲੱਗਾ ਇਹ ਤੇ ਮੈਂ ਡੰਕੇ ਦੀ ਚੋਟ ਨਾਲ ਕਹਿਣਾ ਕਿ ਮੇਰਾ ਸਤਿਗੁਰੂ ਅੰਤਰਯਾਮੀ ਹੈ। ਮੇਰਾ ਸਤਿਗੁਰੂ ਸਦਾ ਵਾਹਿਗੁਰੂ ਨਾਲ ਅੰਤਰ ਆਤਮੇ ਜੁੜਿਆ ਹੋਇਆ, ਉਸ ਵਿੱਚ ਸਦੀਵੀ ਵਾਹਿਗੁਰੂ ਦੀ ਜੋਤ ਤੇ ਬਲ ਤੇ ਬੁੱਧੀ ਸਦਾ ਲਹਿਰ ਮਾਰਦੀ ਹੈ। ਉਹ ਪੂਰਨ ਨੇ ਅੰਤਰਯਾਮੀ ਕਹਿਣਾ ਕੋਈ ਵੱਡੀ ਗੱਲ ਨਹੀਂ, ਉਹ ਤੇ ਗੁਰੂ ਨਾਨਕ ਦੇਵ ਗੋਬਿੰਦ ਰੂਪ ਨੇ। ਇਹ ਸੱਚ ਹੈ ਤੂੰ ਵੀ ਜਾਣਦਾ ਤੇ ਸੱਚਮੁੱਚ ਗੁਰੂ ਦੀ ਅੰਤਰਯਾਮਤਾ ਨੂੰ ਸਮਝਣਾ। ਦੁਲਚਾ ਹੱਸ ਪਿਆ ਤੇ ਉੱਠ ਗਿਆ। ਅਗਲੇ ਦਿਨ ਜਦੋਂ ਆਸਾ ਦੀ ਵਾਰ ਦਾ ਭੋਗ ਪੈ ਗਿਆ, ਕੜਾ ਪ੍ਰਸ਼ਾਦ ਵਰਤ ਚੁੱਕਾ ਤਾਂ ਬਾਲ ਸਤਿਗੁਰੂ ਅੱਖਾਂ ਮੀਟ ਕੇ ਹੀ ਬੈਠੇ ਸਨ। ਅੱਜ ਨਵੀਂ ਸੰਗਤ ਕੋਈ ਨਹੀਂ ਸੀ ਆਈ, ਅਗਲੀਆਂ ਸੰਗਤਾਂ ਨਾਲ ਹੀ ਦੀਵਾਨ ਗਹਿ ਗੱਚ ਭਰ ਰਿਹਾ ਸੀ। ਅਚਾਨਕ ਸਤਿਗੁਰੂ ਨੇ ਨੈਣ ਖੋਲੇ ਤੇ ਬੋਲੇ, ਦੁਲਚਾ ਕਿੱਥੇ ਹੈ? ਪੁੱਛਦਿਆਂ ਸਾਰ ਦੁਲਚਾ ਹੱਥ ਜੋੜ ਕੇ ਅੱਗੇ ਆ ਖਲੋਤਾ ਤਾਂ ਸਤਿਗੁਰੂ ਨੇ ਆਖਿਆ, ਭਾਈ ਦੁਲਚਿਆ ਤੂੰ ਮੇਰੇ ਜੋਗਾ ਕੀ ਲਿਆਂਦਾ? ਦੁਲਚਾ ਕਹਿਣ ਲੱਗਾ, ਪਾਤਸ਼ਾਹ ਜੀ ਜੋ ਲਿਆਂਦਾ ਸੀ ਨਾ ਉਸ ਦਿਨ ਤੁਹਾਡੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਸੀ। ਸਤਿਗੁਰੂ ਕਹਿਣ ਲੱਗੇ ਤੂੰ ਆਪ ਕੀ ਲਿਆਂਦਾ? ਦੁਲਚਾ ਕਹਿਣ ਲੱਗਾ ਜੀ ਜੋ ਤਿਲ ਫੁੱਲ ਸਾਰਿਆਂ ਨੇ ਦਿੱਤਾ ਉਹ ਮੈਂ ਅਰਪਣ ਕਰ ਦਿੱਤਾ। ਸਤਿਗੁਰੂ ਨੇ ਫਿਰ ਆਖਿਆ, ਕਿਸੇ ਪਿਆਰ ਵਾਲੇ ਦੀ ਦਿੱਤੀ ਹੋਈ ਕੋਈ ਅਮਾਨਤ ਆ ਤੇਰੇ ਕੋਲ ਨਹੀਂ? ਦੁਲਚਾ ਕਹਿਣ ਲੱਗਾ ਜੀ ਸਭ ਭੇਟਾ ਕਰ ਦਿੱਤੀ ਹੈ। ਸਤਿਗੁਰੂ ਨੇ ਫਿਰ ਆਖਿਆ, ਸ਼ਾਇਦ ਕਿਤੇ ਭੁੱਲ ਗਿਆ ਹੋਵੇ, ਚੇਤੇ ਕਰ, ਮੇਰੇ ਹੱਥਾਂ ਵੱਲ ਵੇਖ, ਹਾਲਾਂ ਮੇਰੇ ਹੱਥ ਖਾਲੀ ਨੇ। ਦੁਲਚੇ ਨੇ ਆਖਿਆ, ਜੀ ਮੈਂ ਤੇ ਸਾਰਾ ਕੁਝ ਦੇ ਚੁੱਕਾ, ਤੁਸੀਂ ਚੋਜ ਕਰਦੇ ਹੋ, ਤੁਸੀਂ ਬਾਲਕ ਹੋ ਤੇ ਮੇਰੇ ਨਾਲ ਵੀ ਬੱਚਿਆਂ ਵਾਲੀਆਂ ਗੱਲਾਂ ਕਰਦੇ ਹੋ ਤੇ ਮੇਰੀ ਇੱਜ਼ਤ ਤੁਸੀਂ ਮੇਰੇ ਤੇ ਵੀ ਬੇਵਿਸ਼ਵਾਸੀ ਕਰਦੇ ਹੋ। ਸਤਿਗੁਰੂ ਨੇ ਆਖਿਆ, ਦੁਲਚਿਆ ਤੇਰੀ ਇੱਜ਼ਤ ਤੇ ਮੇਰੇ ਬੱਚਿਆਂ ਵਾਲੇ ਚੋਜ ਚੋਜ ਵੇਖ ਸਤਿਗੁਰੂ ਗੁਰੂ ਤੇਗ ਬਹਾਦਰ ਦਾ ਤੇ ਵੇਖ ਚੋਜ। ਇਹਨਾਂ ਕਹਿੰਦਿਆਂ ਹੀ ਗੁਰੂ ਜੀ ਉਛਲੇ ਤੇ ਉਸ ਦੀ ਪੱਗ ਲਾ ਸੁੱਟੀ। ਸਿੱਖ ਸੇਵਕ ਦੁਲਚੇ ਦੇ ਇਸ ਨਾਮੁਨਾਸਬ ਦਲੇਰੀ ਵਾਲੇ ਉੱਤਰ ਤੋਂ ਚੁਕੰਨੇ ਹੋਏ ਹੀ ਸਨ ਬਈ ਇਹ ਕੌਤਕ ਵਰਤ ਗਿਆ। ਪੱਗ ਲੱਥੀ ਤਾਂ ਉਸ ਵਿੱਚੋਂ ਨਿੱਕੇ ਸਤਿਗੁਰੂ ਦੇ ਮੇਚੇ ਦੇ ਬਣੇ ਜੜਾਊ ਕੜਿਆਂ ਦੀ ਜੋੜੀ ਟੈ ਪਈ। ਇੱਕ ਸਿੱਖ ਨੇ ਚੁੱਕ ਕੇ ਆਪ ਦੇ ਅੱਗੇ ਰੱਖੇ ਜਿੱਥੇ ਗੱਦੀ ਤੇ ਆਪ ਸ਼ਾਂਤ ਚਿੱਤ ਮੁਸਕਰਾਹਟ ਨਾਲ ਜਾ ਬੈਠੇ ਸਨ। ਦੁਲਚੇ ਨੇ ਆਪਣੀ ਪੱਗ ਚੁੱਕੀ ਤੇ ਗੁਰੂ ਦੇ ਚਰਨਾਂ ਤੇ ਜਾ ਰੱਖੀ ਤੇ ਮੱਥਾ ਟੇਕ ਕੇ ਕਿਹਾ, ਗੁਰੂ ਮੈਂ ਭੁੱਲਾ ਹਾਂ, ਮੈਨੂੰ ਬਖਸ਼ ਲੈ, ਮੈਂ ਕਿਸੇ ਮਾਣ ਤੇ ਹੰਕਾਰ ਵਿੱਚ ਲੈ ਗਿਆ ਸਾਂ, ਮੈਂ ਜਾਤਾ, ਮੈਂ ਮਾਇਆ ਇਕੱਠੀ ਕਰਕੇ ਦੇਣਾ, ਮੈਂ ਚੰਗਾ ਤੇ ਉੱਚਾ, ਫਿਰ ਮੈਂ ਸਮਝਿਆ ਤੁਸੀਂ ਉਮਰ ਕਰਕੇ ਛੋਟੇ ਹੋ। ਮੈਨੂੰ ਕੱਲ ਹੀ ਨਾ ਇੱਕ ਸਿੱਖ ਨੇ ਮਤ ਦਿੱਤੀ ਸੀ ਤੂੰ ਸੰਭਲ ਜਾ, ਪਰ ਮੈਂ ਨਾ ਸਮਝਿਆ ਤੇ ਅੱਜ ਠੋਕਰ ਖਾਧੀ। ਮੈਂ ਮਾਇਆਧਾਰੀ ਅੰਨਾ ਬੋਲਾਂ, ਪਰ ਹੇ ਦਿਆਲੋ ਸਤਿਗੁਰੂ ਮੈਨੂੰ ਬਖਸ਼ ਲੈ। ਭਾਈ ਹਰਦਿੱਤੇ ਦਾ ਕੋਮਲ ਮਨ ਵੀ ਦਰਬ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਬਖਸ਼ ਦਿਓ ਸੁ। ਬਾਲਕ ਸਤਿਗੁਰੂ ਬੋਲੇ, ਗੁਰੂ ਨਾਨਕ ਦਾ ਘਰ ਸਦਾ ਬਖਸ਼ਿੰਦਾ ਹੈ। ਇਸ ਦਰ ਮਾਇਆ ਦੀ ਭੁੱਖ ਨਹੀਂ। ਸਾਰਾ ਕੁਝ ਲੁਟਾ ਦਿਓ, ਭਾਵੇਂ ਭਾਂਡੇ ਮੂਧੇ ਮਾਰ ਦਿਓ, ਪਰ ਪ੍ਰੇਮੀਆਂ ਦੇ ਪ੍ਰੇਮ ਨੂੰ ਤੱਕੋ। ਆਖੋ ਭਾਈ ਹਰਦਿੱਤਾ ਜੀ, ਦੁਲਚੇ ਨੂੰ ਆਖੋ ਬਖਸ਼ ਦਿੱਤਾ, ਪਰ ਉਹ ਪ੍ਰੇਮ ਮੈਨੂੰ ਸੁਣਾ ਦੇਵੇ, ਉਹ ਦਰਦ ਮੈਨੂੰ ਸੁਣਾ ਦੇਵੇ ਜਿਸ ਦਰਦ ਤੇ ਪ੍ਰੇਮ ਨਾਲ ਕਿਸੇ ਕੜੇ ਦੇਣ ਵਾਲੇ ਨੇ ਮੇਰੇ ਕੋਲ ਅਰਦਾਸ ਕੀਤੀ ਸੀ। ਉਹ ਪੁਕਾਰ ਮੈਂ ਹੁਣੇ ਹੁਣੇ ਸੁਣੀ ਏ, ਕੜਿਆਂ ਵਾਲੇ ਦੀ ਕਥਾ। ਤਾਂ ਦੁਲਚੇ ਨੇ ਉੱਠ ਕੇ ਭਾਈ ਰੂਪੇ ਦੀ, ਉਸ ਧਨੀ ਸੇਠ ਦੀ ਜਿਹੜਾ ਚੋਰਾ ਵਾਂਗ ਬੱਝਾ ਸੀ, ਉਸ ਦੀ ਕਥਾ ਸੁਣਾਈ, ਗੁਰੂ ਨਾਨਕ ਦੇ ਦਰ ਪੁਕਾਰ ਦੀ ਕਥਾ ਸੁਣਾਈ, ਉਸ ਦੀ ਅਦਾਲਤ ਵਿੱਚ ਸਿੱਖੀ ਸਿਦਕ ਦੀ ਕਥਾ ਸੁਣਾਈ, ਸੱਚ ਦੀ ਕਥਾ ਸੁਣਾਈ, ਬੱਧਾ ਛੁੱਟਣ ਦੀ, ਰੱਬੀ ਸਹਾਇਤਾ ਮਿਲਣ ਦੀ, ਤੇ ਗੁਰੂ ਨਾਨਕ ਦੇ ਦਰੋਂ ਸੁਰਖ ਰੂਹ ਹੋ ਕੇ ਬੰਧਨ ਕੱਟੇ ਜਾਣ ਦੀ ਕਥਾ ਸੁਣਾਈ। ਫਿਰ ਭਾਈ ਦੁਲਚੇ ਨੇ ਉਹ ਪ੍ਰੇਮ ਸੰਦੇਸ਼ਾ ਜੋ ਉਸਨੇ ਦਿੱਤਾ ਸੀ ਉਹ ਸੁਣਾਇਆ, ਤੇ ਆਪ ਮੰਨਿਆ ਕਿ ਭਾਈ ਰੂਪੇ ਦੇ ਪਦਾਰਥਾਂ ਦੀ ਸੁੰਦਰਤਾ ਨੇ ਮੈਨੂੰ ਮੋਹ ਲਿਆ ਸੀ। ਮੈਂ ਉਸ ਵਿੱਚੋਂ 58 ਵਧੀਆ ਮੋਤੀ ਤੇ 26 ਮੋਹਰਾਂ ਘਰੇ ਰੱਖ ਆਇਆ। ਕੜਿਆਂ ਦੀ ਜੋੜੀ ਇੱਥੇ ਆ ਕੇ ਨਾ ਦੇਣ ਨੂੰ ਮੇਰਾ ਜੀ ਨਹੀਂ ਕੀਤਾ, ਇਸੇ ਲਈ ਮੈਂ ਪੱਗ ਵਿੱਚ ਲੁਕੋਈ ਫਿਰਦਾ ਸਾਂ। ਮੈਂ ਗੁਰੂ ਨੂੰ ਬੱਚਾ ਜਾਣਦਾ ਸਾਂ, ਮੈਂ ਮਾਇਆ ਨੂੰ ਮੋਹ ਕੀਤਾ, ਤੇ ਗੁਰੂ ਤੇਗ ਬਹਾਦਰ ਦੇ ਸਾਕੇ ਤੋਂ ਮੈਂ ਡੋਲ ਗਿਆ ਸਾਂ, ਪਰ ਮੈਂ ਅਪਰਾਧੀ ਹਾਂ। ਸ਼ੁਕਰ ਹੈ ਇਸੇ ਦਰਗਾਹ ਵਿੱਚ ਮੇਰਾ ਪਾਜ ਉਗੜ ਗਿਆ, ਹੁਣ ਮੇਰੇ ਸਾਈਂ ਮੈਨੂੰ ਅੱਗੇ ਤੋਂ ਬਚਾ ਲਓ। ਸਤਿਗੁਰੂ ਜੀ ਆਖਣ ਲੱਗੇ, ਦੁਲਚਿਆ ਮਾਇਆ ਮੋਹਣੀ ਹੈ, ਪਰ ਇਸ ਦੇ ਪ੍ਰੇਮ ਵਿੱਚ ਫਸਣ ਦੀ ਬਜਾਏ ਇਸ ਨੂੰ ਸ਼ਸਤਰਾਂ ਤੇ ਸਫਲ ਕਰੋ। ਦੇਸ਼ ਵਿੱਚ ਪ੍ਰਜਾ ਦੁਖੀ ਹੈ, ਜਾ ਬਖਸ਼ਿਆ। ਭਾਈ ਹਰਦਿੱਤਾ ਜੀ, ਕੋਈ ਦੁਲਚੇ ਦਾ ਅਵਗਨਾ ਚਿਤਾਰੇ, ਅਸਾਂ ਇਸ ਨੂੰ ਬਖਸ਼ ਦਿੱਤਾ ਹੈ। ਰੂਪਾ ਗੁਰੂ ਦਾ ਪਿਆਰਾ ਸਿੱਖ ਹੈ। ਇਹਨਾਂ ਕਹਿੰਦੇ ਆ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਤੇ ਧੰਨ ਗੁਰੂ ਦੇ ਸਿੱਖ ਕਹਿੰਦੇ ਆ ਸਤਿਗੁਰੂ ਕਿੰਨਾ ਚਿਰ ਅੱਖਾਂ ਬੰਦ ਕਰਕੇ ਮਗਨ ਹੋ ਗਏ। ਲੰਬੇ ਸਮੇਂ ਬਾਅਦ ਸਤਿਗੁਰੂ ਦੇ ਨੈਣ ਖੁੱਲੇ ਤੇ ਠੰਡੀ ਹਵਾ ਵਾਂਗ ਸਾਰਿਆਂ ਨੂੰ ਸ਼ਾਂਤੀ ਤੇ ਪਿਆਰ ਬਖਸ਼ਦੇ ਮਾਤਾ ਜੀ ਕੋਲ ਪਹੁੰਚ ਗਏ। ਉਧਰ ਇਸੇ ਤਰ੍ਹਾਂ ਦੇ ਕੌਤਕ ਵਰਦੇ ਨੇ, ਸਤਿਗੁਰੂ ਦੇ ਖੇਡ ਕੁੱਦ ਸ਼ਿਕਾਰ ਤੀਰਅੰਦਾਜ਼ੀ ਦੇ ਅਸਚਰਜ ਕੌਤਕ ਨੇ। ਸ਼ਿਕਾਰ ਵੀ ਜਾਂਦੇ ਨੇ, ਸ਼ਸਤਰਾਂ ਦਾ ਅਭਿਆਸ ਵੀ ਕਰਦੇ ਨੇ। ਮਾਮਾ ਜੀ ਤੇ ਮਾਤਾ ਜੀ ਨੇ ਜਿਹੜਾ ਸੰਸਾਰਕ ਧਿਆਨ ਕਰਕੇ ਵਿਦਿਆ ਦਾ ਪ੍ਰਬੰਧ ਕਰ ਰੱਖਿਆ ਸੀ, ਸੋ ਵੀ ਆਖਾਂ ਨਹੀਂ ਮੋੜਦੇ, ਪਰ ਸਹਿਜ ਸੁਭਾਵਕ ਉਹਨਾਂ ਦੇ ਖਿਆਲ ਤੇ ਨਿਕਲੇ ਆਤਮ ਵਾਕ ਰੱਬੀ ਪਿਆਰ ਤੇ ਰੱਬੀ ਪਿਆਰ ਵਿੱਚ ਉਚਾਰਨ ਕੀਤੇ ਵਲਵਲੇ ਸੰਸਾਰਕ ਵਿਦਿਆ ਪੜਾਉਣ ਵਾਲਿਆਂ ਨੂੰ ਹੈਰਾਨ ਕਰ ਦਿੰਦੇ ਸਨ। ਗੁਰੂ ਆਪ ਬਹੁਤ ਵਾਰ ਦਰਿਆ ਵਿੱਚ ਜਾ ਕੇ ਤੈਰਾਕੀ ਦਾ ਸ਼ੌਕ ਪੂਰਾ ਕਰਦੇ, ਸੰਗੀ ਸਾਥੀਆਂ ਨਾਲ ਦੋ ਧੜੇ ਬਣਾ ਕੇ ਜਲ ਵਿੱਚ ਪਾਣੀ ਉਛਾਲਣ ਦਾ ਜਾਂ ਜੰਗ ਕਰਨ ਦਾ ਮੌਕਾ ਬਣਾਈ ਰੱਖਦੇ। ਇੱਕ ਵਾਰ ਕਹਿੰਦੇ ਨੇ ਕਿ ਇੱਕ ਜਥੇ ਦੇ ਆਪ ਮੋਹਰੀ ਸਨ ਤੇ ਦੂਸਰੇ ਦਾ ਮੋਹਰੀ ਗੁਲਾਬ ਰਾਏ ਨੂੰ ਬਣਾ ਦਿੱਤਾ। ਦਰਿਆ ਵਿੱਚ ਖੇਡਦੇ ਤੇ ਇੱਕ ਦੂਜੇ ਨੂੰ ਭਜਾਉਂਦੇ ਐਸੇ ਭਾਰੂ ਹੋਏ ਕਿ ਗੁਲਾਬ ਰਾਏ ਭੱਜ ਗਿਆ, ਤੇ ਬਾਹਰ ਆ ਕੇ ਛੇਤੀ ਨਾਲ ਗੁਰੂ ਦੀ ਪੱਗ ਚੁੱਕ ਕੇ ਸਿਰ ਤੇ ਰੱਖ ਕੇ ਦੌੜ ਪਿਆ। ਜਦੋਂ ਕਿਸੇ ਨੇ ਆਖਿਆ ਨਾ, ਓਏ ਤੂੰ ਗੁਰੂ ਦੀ ਪੱਗ ਚੁੱਕ ਲਈ ਏ, ਗੁਰੂ ਦੀ ਪੱਗ ਬੰਨ ਲਈ। ਜਦੋਂ ਲਾਉਣ ਲੱਗਾ ਤਾਂ ਸਤਿਗੁਰੂ ਨੇ ਕਿਹਾ, ਰਹਿਣ ਦੇ, ਹੁਣ ਨਾ ਲਾ, ਕਦੇ ਕੁਝ ਸਮਾਂ तू भी अगवाई करेगा। पर इस पग वाला कदे ना पग सिर ते रखण वाला हंकार ना वाड़ लई सिर विच। जे हंकार आया तो सारा कुछ चला जाएगा। आखदे ने कि जदों सतगुरु जी दखण वल गए सन ना बाद विच ता आनंदपुर दी सेवा भाई गुरबख्श उदासी संत नूं सौंप गए सन। ते समा पा के गुलाब राय ने आनंदपुर ते कब्जा आ कीता सी। सेवा ते कारबारी दे नाल अपने आप नूं गुरु कलगीधर दे बराबर गुरु होण दा दावा कीता। आनंदपुर विच सेवा ते सतगुरु दे थापी उदासी संत ने समझाया पर उह ना मन्निया। पर इस दे दावे दा पंथ विच सिक्का ना तुरिया ते अंत उन्हां दी औलाद निर्वंश होके इस जगत तों तुर गए। आओ मुड़ आनंदपुर विखे इस प्यारे सतगुरु दे प्यार भरे समाचार विचारीए। एक दिन बाल सतगुरु दे कन्ना विच एक दर्द भरी आवाज किसे माई दे रोण दी आई। बड़े नरम दिल होके उस दे कोल पहुंचे। रो रही सी ते अग्गे उसका पुत्र पिया सी। आप दा दिल भी उस दे वैराग ते द्रव गया ते आखन लगे माई क्यों रोनी है। उसने कहा सच्चे पातशाह आ इको एक मेरा पुत्र है हुणे चंगा भला सी ते हुणे लेट गया वेखो बोलदा नहीं सा नहीं लैंदा। सतगुरु उसे नरम दिली विच बोले सा ते आउंदा है वेख अखां चमकदा पिया है माई वेख ते सही है ते जिउंदा है। एक कौतक तक के लोक आश्चर्य हो गए कि गुरु अमरदास वाली दया उन्हां विच है ते वह परोपकारी समर्था भी है। मृतक को जीवालन हारजू होए। हुण जिवें जिवें आप दी उम्र वध रही है जंगी शौक भी बहुत वध रहा है। शिकार विच आप तकड़े निशानची हो गए सन। तीरंदाजी दे नाल हुण बंदूक भी चलाउंदे। निशाना बड़ा अनोखा लगदा सी। सिखां दे दिलां दे प्रेम ऐसे ने कि जिधर उन्हां दा रुख सी उही सेवा करदे सन। काबल विचों एक शम्याना 2 लाख दे खर्च ते तैयार होके दिल्ली पहुंचिया। पर दिल्ली दे सिखां दे मन विच ए चाह आया कि साडे पातशाह लई जो आत्मा दे देश दा सच्चा पातशाह है इस तों भी सुंदर डेरा बनना चाहिदा है। सो अफगानिस्तान दी संगत ने उस तों भी सोहना डेरा तैयार करवाया। 2.5-3 लाख रुपया इस ते खर्च होया। जरी बादले दा कम ते उस विच ज्वारात जड़े गए। काबल दा तनी सिख जिस दा नाम दुनी चंद सी उसने ए तंबू अपने खर्च ते बनवाया। पर होर सिखां ने भी यथा शक्ति इस विच माया लाई। इस तंबू दी तैयारी दा प्रबंध भाई दयाल दास काबुल दे सपुरद रहा। सम्मत 1736 जां 37 विच ए तंबू आनंदपुर आके ताणिया गया ते इस दी खूबसूरती ते उत्तमता वेख के संगतां दंग रह गईयां। ए नमूना है कि किवें सिख सतगुरु नूं प्यार करदे ने ते किवें साईं नाल जुड़ रहे ने ते किवें सतगुरु सिखां नूं प्यार करदे ने ते उन्हां दे दिल दी हर गल नूं प्यार दे ते सत्कार दे ने ते दूसरे पासे किवें हंकार विच भरे हुए औरंगजेब दे राज विच भी खुले ते सुतंत्रता वाले मन वाले बंदे गुरु ने पैदा कर दिते ने।